ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਰਚਨਾ ਹੈ, ਦੁਨੀ ਚੰਦ ਧੁੱਪੜ ਦਾ ਨਿਸਤਾਰਾ। ਆਓ ਉਸ ਦਾ ਅਗਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਪਿਛਲੇ ਭਾਗ ਵਿੱਚ ਦੁਨੀ ਚੰਦ ਦੀ ਅਤੇ ਦੂਸਰੇ ਲੋਕ ਦੀ ਇੱਕ ਸੂਰਤ, ਉਸ ਨਾਲ ਆਪ ਜੀ ਦੀ ਗੱਲਬਾਤ ਚੱਲ ਰਹੀ ਸੀ, ਜਿਸ ਵਿੱਚ ਅਖੀਰਲੀਆਂ ਪੰਕਤੀਆਂ ਇਹ ਸਨ, ਜੋ ਆਪ ਨਾਮ ਨਹੀਂ ਜਪਦਾ ਅਤੇ ਰਸਦਾਇਕ ਪਦਾਰਥਾਂ ਨੂੰ ਭੋਗਦਾ ਹੈ, ਉਸਨੇ ਤਾਂ ਆਪ ਸ਼ਰਮਿੰਦਾ ਹੋਣਾ ਹੈ, ਉਸਦਾ ਖਾਧਾ ਕਿਵੇਂ ਕਿਸੇ ਦਾ ਭਲਾ ਕਰ ਸਕਦਾ ਹੈ। ਦੇਖ, ਰੱਬ ਦੀ ਜੋਤ ਤੇਰੇ ਘਰ ਆਈ, ਉਸਨੇ ਅਜੇ ਤੇਰਾ ਅੰਨ ਵੀ ਨਹੀਂ ਖਾਧਾ, ਪਰ ਉਸਦੀ ਸਦਾ ਵਸਦੀ ਮਿਹਰ ਨੇ ਤੇਰੇ ਪਿਤਾ ਦਾ ਉਧਾਰ ਕੀਤਾ ਅਤੇ ਤੇਰਾ ਵੀ ਕਰੇਗਾ। ਉਹ ਤਾਂ ਗੁਰੂ ਜੋਤੀ ਹੈ, ਉਸਦਾ ਬਲ ਅਮਿਤ ਹੈ, ਪਰ ਜਾਣ ਤੂੰ ਕਿ ਜੋ ਪਰਮੇਸ਼ਰ ਦੇ ਨਾਮ ਵਾਲਾ ਹੈ, ਜਿਸ ਦੀ ਸੁਰਤ ਲਿਵ ਵਿੱਚ ਆਈ ਹੈ, ਉਸਦਾ ਸੰਗ ਸਤਸੰਗ ਹੈ, ਉਸਦੀ ਸੇਵਾ ਸੇਵਾ ਹੈ, ਉਸਨੂੰ ਖਿਲਾਇਆ ਸਫਲ ਹੈ, ਉਸਦੀ ਅਸੀਸ ਲੱਗਦੀ ਹੈ, ਉਸਦਾ ਭੋਜਨ ਕਰਾਉਣਾ ਅਸਲ ਯੋਗ ਹੈ, ਦਾਨ ਹੈ, ਸ਼ਰਾਧ ਹੈ, ਬ੍ਰਹਮ ਭੋਜ ਹੈ, ਜੋ ਆਖੋ ਸੋ ਹੈ। ਦੁਨੀ ਚੰਦ, ਇਹ ਜੀਓ, ਆਪ ਨੂੰ ਮੇਰੇ ਜੇ ਪਾਪੀ ਉੱਤੇ ਕਿਵੇਂ ਮਿਹਰ ਆਈ ਹੈ, ਜੋ ਅਗਮ ਦੀਆਂ ਗੱਲਾਂ ਦੱਸ ਰਹੇ ਹੋ। ਸੂਰਤ, ਮੈਂ ਆਪੋ ਤਾਂ ਕੁਛ ਨਹੀਂ ਕਹਿ ਰਿਹਾ, ਮੈਂ ਤਾਂ ਅਰਸ਼ੀ ਗੁਰੂ ਨਾਨਕ ਦੇਵ ਜੀ ਦੀ ਅਗਮ ਬਾਣੀ ਤੋਂ ਜੋ ਸੁਹਾ ਮੈਨੂੰ ਪੈ ਰਹੇ ਹਨ, ਉਹ ਮੈਂ ਕਹਿ ਰਿਹਾ ਹਾਂ। ਇਹ ਅਗਮ ਬਾਣੀ ਤੋਂ ਸਾਡੀ ਸਮਝ ਗੋਚਰੀ ਬਾਣੀ ਵਿੱਚ ਅਜੇ ਰੂਪਧਾਰੀ ਨਹੀਂ ਹੋਈ, ਪਰ ਪੂਰਨ ਗੁਰੂ ਤੋਂ ਧੁਰ ਕੀ ਬਾਣੀ ਦੇ ਰੂਪ ਵਿੱਚ ਮੇਰੇ 'ਤੇ ਪ੍ਰਗਟ ਹੋ ਰਹੀ ਹੈ। ਤੇਰੇ 'ਤੇ ਉਹਨਾਂ ਦੀ ਮਿਹਰ ਹੋਈ ਹੈ, ਉਸ ਮਿਹਰ ਦੇ ਸਦਕੇ ਮੈਨੂੰ ਆਗਿਆ ਹੋਈ ਹੈ, ਜੋ ਤੈਨੂੰ ਇਹ ਅਗੰਮੀ ਬਚਨ ਪ੍ਰਗਟ ਕਰਾਂ। ਗੁਰੂ ਜੀ ਆਪ ਤੇਰੇ ਨਾਲ ਇਹ ਸਾਰੇ ਬਚਨ ਕਰਨਗੇ, ਫਿਰ ਸੰਸਾਰ ਦੇ ਤਾਰਨ ਲਈ ਤੋ ਸਾਡੀ ਸਮਝਣ ਵਾਲੀ ਬੋਲੀ ਵਿੱਚ ਉਹ ਦਾਤਾ ਗੁਰੂ ਜੀ ਆਪ ਇਸ ਅਗਮ ਬਾਣੀ ਨੂੰ ਗੁਰਬਾਣੀ ਦੇ ਸਰੂਪ ਵਿੱਚ ਪ੍ਰਗਟ ਕਰਨਗੇ, ਜੋ ਵਾਰ ਹੋਵੇਗੀ, ਜੋ ਤੇਰੇ ਪਰਥਾਏ ਹੋਈ ਕਹੀ ਜਾਵੇਗੀ, ਪਰ ਹੋ ਸੀ ਸਾਰੇ ਜਗਤ ਦੇ ਤਾਰਨ ਲਈ। ਮਿਹਰ ਦਾ ਸਾਈਂ ਤੇਰੇ ਘਰ ਬੈਠਾ ਹੈ, ਉਸ ਜਗਤ ਦਾਤਾ ਦੀ ਮਿਹਰ ਮੇਰੇ ਰੂਪ ਵਿੱਚ ਇਸ ਵੇਲੇ ਤੇਰੇ 'ਤੇ ਝੁਲ ਰਹੀ ਹੈ, ਪਰ ਤੇਰੇ ਪਿਤਾ ਨੇ ਵੀ ਤੈਥੋਂ ਵਿਦਾ ਹੁੰਦੇ ਸਾਰ ਉੱਪਰ ਗਤੀ ਲੈਂਦਿਆਂ ਜਦ ਸੁੱਖ ਦਾ ਸਾਹ ਲੀਤਾ, ਤਾਂ ਸਾਈਂ ਅੱਗੇ ਬੇਨਤੀ ਕੀਤੀ ਕਿ ਤੈਨੂੰ ਸੁਮਤ ਮਿਲੇ, ਜੋ ਤੂੰ ਘਰ ਆਈ ਰੱਬੀ ਜੋਤ ਦੀ ਮਿਹਰ ਤੋਂ ਵਿਰਵਾ ਨਾ ਰਹਿ ਜਾਵੇ, ਤੈਨੂੰ ਮਾਇਆ ਨਾ ਵੇੜ ਲਵੇ ਅਤੇ ਤੂੰ ਉਹਨਾਂ ਤੋਂ ਸੁੱਖ ਦਾ ਨਾਪਾ ਲੈ ਲਵੇਂ। ਇਸ ਕਰਕੇ ਤੈਨੂੰ ਦੱਸਿਆ ਹੈ ਕਿ ਅੱਗੇ ਆ ਕੇ ਲੋਕ ਆਪਣੇ ਕੀਤੇ ਕਰਮਾਂ ਅਤੇ ਪਕਾਏ ਸੁਭਾਵਾਂ ਦਾ ਆਪ ਕਸ਼ਟ ਭੋਗਦੇ ਹਨ, ਤੂੰ ਹੁਣ ਮੌਕਾ ਹੈ, ਲਾਭ ਲੈ ਕੇ ਆਵੀਂ। ਦੁਨੀ ਚੰਦ, ਸਾਧਾਰਨ ਭਲੇ ਲੋਕ ਅੱਗੇ ਜਾ ਕੇ ਕਿਵੇਂ ਆਉਂਦੇ ਹਨ? ਸੂਰਤ, ਤੀਜਾ, ਜੋ ਜਗਤ ਵਿੱਚ ਸਾਧਾਰਨ ਤੌਰ 'ਤੇ ਭਲੇ ਹਨ, ਮੰਦਾ ਨਹੀਂ ਕਰਦੇ, ਕਿਸੇ ਨੂੰ ਦੁੱਖ ਨਹੀਂ ਦਿੰਦੇ, ਕੁਛ ਨੇਕੀ ਕਰਦੇ ਹਨ, ਰੱਬ ਜੀ ਪਰ ਵਿਸ਼ਵਾਸ ਰੱਖਦੇ ਹਨ ਅਤੇ ਅਰਦਾਸ ਬੇਨਤੀ ਵਿੱਚ ਆਉਂਦੇ ਹਨ, ਅਰਥਾਤ ਮਨ ਨੂੰ ਮੰਦਾ ਕਰਨ ਵੱਲੋਂ ਮੋੜੀ ਰੱਖਦੇ ਹਨ, ਉਹ ਇੱਥੇ ਆ ਕੇ ਸੁਖੀ ਹੁੰਦੇ ਹਨ, ਉਹ ਪਾਪੀਆਂ ਵਾਂਗ ਨਗਨ ਨਹੀਂ ਆਉਂਦੇ। ਜੋ ਕੁਛ ਜਗਤ ਵਿੱਚ ਤੁਸੀਂ ਤਰਸਦੇ ਹੋ ਅਤੇ ਨਹੀਂ ਮਿਲਦਾ, ਉਹਨਾਂ ਨੂੰ ਇੱਥੇ ਪ੍ਰਾਪਤ ਆਉਂਦਾ ਹੈ। ਗੱਲ ਕੀ ਵੇਰਵਾ ਕਿਹਾ ਨਹੀਂ ਜਾਂਦਾ, ਪਰ ਇਹ ਜਾਣ ਲੈ ਕੇ ਉਹ ਇੱਥੇ ਸੁਖੀ ਪਾਉਂਦੇ ਹਨ। ਚੌਥਾ, ਪਰ ਹਾਂ, ਜੋ ਨਾਮ ਜਪਦੇ ਤੇ ਲਿਵ ਲਗਾ ਕੇ ਸਾਈਂ ਨਾਲ ਲੱਗੇ ਉਸਦੇ ਪਿਆਰ ਵਿੱਚ ਜੀਵੇ ਹੋਏ ਜੀ ਦਾ ਜੀਵਨ ਬਸਰ ਕਰਨ ਦੇ ਤਰਲੇ ਲੈਂਦੇ ਆਉਂਦੇ ਹਨ, ਉਹਨਾਂ ਦੀ ਗਤੀ ਅਗਾਹ ਅਤੇ ਅਕਥ ਹੈ। ਉਹ ਘਬਰਾ ਹੁੰਮਸ ਹਨੇਰਾ ਨਹੀਂ ਵੇਖਦੇ, ਰੋਂਦੇ ਨਹੀਂ, ਸੁੱਖ ਨਾਲ ਪਹੁੰਚਦੇ ਹਨ, ਉਹ ਨੰਗੇ ਨਹੀਂ ਆਉਂਦੇ, ਉਹ ਹੱਸਦੇ ਖੁਸ਼ ਜਾਂਦੇ ਹਨ, ਉਹ ਪੂਰੀ ਲਿਵ ਵਾਲੇ ਸਾਈਂ ਦੀ ਚਰਨ ਸ਼ਰਨ ਆਪਣੇ ਹਨ। ਸੋ ਸਮਝ ਲੈ ਕੇ ਨਾਮ ਸਭ ਤੋਂ ਉੱਚੀ ਗਤੀ ਦਿੰਦਾ ਹੈ। ਦੁਨੀ ਚੰਦ, ਮੇਰੇ 'ਤੇ ਮਿਹਰ ਹੋ ਜਾਏ। ਸੂਰਤ, ਪਹਿਲੀ ਮਿਹਰ ਦੀ ਗੱਲ ਸੁਣ ਕੰਨ ਦੇ ਕੇ, ਸਤਿਗੁਰ ਤੇਰੇ ਘਰ ਬੈਠਾ ਹੈ, ਪਰ ਤੂੰ ਮਤਾਂ ਨਿਰਾਸਾਦ ਫਕੀਰ ਸਮਝ ਲਵੇਂ। ਸਤਿਗੁਰ ਰੱਬੀ ਜੋਤ ਹੈ, ਸਤਿਗੁਰ ਵਿੱਚ ਉਹ ਆਪ ਵਸਦਾ ਹੈ। ਸਤਿਗੁਰ ਨੂੰ ਪਛਾਣ, ਭਾਉ ਕਰ, ਪ੍ਰੇਮ ਕਰ, ਸਮਝ ਲੈ, ਬਿਨਾਂ ਸਤਿਗੁਰ ਦੇ ਕਿਸੇ ਨਹੀਂ ਪਾਇਆ। ਦੂਜੀ ਗੱਲ ਸੁਣ, ਸਤਿਗੁਰ ਨੇ ਨਾਮ ਦਾਨ ਦੇਣਾ ਹੈ, ਸੋ ਪ੍ਰਾਪਤ ਕਰਕੇ ਉਸ ਵਿੱਚ ਲੱਗ ਪਾਓ। ਤੀਜੀ ਗੱਲ ਸੁਣ, ਨਾਮ ਦੀ ਆਰਾਧਨਾ ਭਗਤੀ ਹੈ, ਭਗਤੀ ਕਰਨੀ ਹੈ, ਭਾਉ ਵਾਲੀ ਭਗਤੀ, ਪ੍ਰੇਮਾ ਭਗਤੀ, ਭਾਉ ਭਗਤ ਵਿੱਚ ਜੀਉ ਕੇ ਫਿਰ ਨਿਮਰਤਾ ਵਿੱਚ ਰਹਿਣਾ, ਕਰਮਕਾਂਡੀਆਂ ਅਤੇ ਗਿਆਨੀਆਂ ਵਾਂਗੂ ਅਤੇ ਹੋਰ ਸਾਧਨਾ ਵਾਲਿਆਂ ਵਾਂਗੂ ਆਪਣੀ ਕਰਨੀ ਦੇ ਅਭਿਮਾਨ ਵਿੱਚ ਨਹੀਂ ਆਉਣਾ। ਜੀਉਂ ਦੀ ਭਗਤੀ ਰੱਬ ਜੀ ਦੇ ਮਿਲਾਪ ਤੋਂ ਸਿਵਾ ਹੋਰ ਕੁਛ ਨਹੀਂ ਮੰਗਦੀ। ਚੌਥੀ ਗੱਲ ਹੈ ਨੇਕੀ, ਸੰਤੋਖ, ਯਥਾ ਲਾਭ ਸੰਤੋਖ, ਧਰਮ ਕਿਰਤ, ਮੰਦੇ ਪਾਸੇ ਕਦਮ ਨਹੀਂ ਤਰਨਾ, ਮਾੜੇ ਕਰਮਾਂ ਤੋਂ ਬਚਣਾ, ਭਲੇ ਕੰਮ ਕਰਨੇ, ਦੁਨੀਆਂ ਵਿੱਚ ਭੁੱਲਣਾ ਨਹੀਂ, ਖਾਣਾ ਥੋੜ੍ਹਾ, ਭੁੱਖ ਰੱਖ ਕੇ ਸੋਣਾ, ਉਹਨਾਂ ਕੇ ਸਰੀਰ ਸੁਖੀ ਉੱਠੇ। ਦੇਖ ਮਾਇਆ ਪ੍ਰਬਲ ਹੈ, ਮਾਇਆ ਨਾਮ ਭੁਲੇਵੇ ਦਾ ਹੈ, ਮਤਾਂ ਭੁਲੇਵਾ ਪੈ ਜਾਈ ਕਿ ਸਤਿਗੁਰ ਨਾਨਕ ਇੱਕ ਸਾਧੂ ਹੈ ਚੰਗਾ, ਰੋਟੀ ਖਵਾ ਕੇ ਮੱਥਾ ਟੇਕ ਕੇ ਟੋਰ ਦਿਆਂ। ਇਸ ਵੇਲੇ ਤੈਨੂੰ ਗੋਬਿੰਦ ਰੂਪ ਦਿਸ ਰਹੇ ਹਨ, ਪਰ ਮਾਇਆ ਪੈ ਜਾ ਸਕਦੀ ਹੈ ਅਤੇ ਘਰ ਜਾ ਕੇ ਤੈਨੂੰ ਗੁਰੂ ਨਾਨਕ ਦੇਵ ਗੋਬਿੰਦ ਰੂਪ ਦ੍ਰਿਸ਼ਟੀ ਪੈਣੋਂ ਹਟ ਜਾਵੇ। ਤਕੜਾ ਰਹੀਂ, ਉਹ ਗੁਰੂਆਂ ਦਾ ਗੁਰੂ ਹੈ। ਵਾਹਿਗੁਰੂ ਵਿੱਚੋਂ ਗੁਰੂ ਜਯੋਤੀ ਹੈ, ਸਿੱਖਿਆ ਦਾਤੇ, ਮੁਰਸ਼ਦ, ਗੁਰਮੁਖ, ਉਸਨੇ ਅਨੇਕਾਂ ਪੈਦਾ ਕਰਨੇ ਹਨ। ਸਿੱਖਿਆ ਦਾਤੇ ਦੀ ਸਦਾ ਲੋੜ ਹੈ, ਪਰ ਉਹ ਆਪ ਤਾਂ ਗੁਰਮੁਖ ਵੀ ਹੈ ਅਤੇ ਗੁਰੂ ਵੀ ਹੈ। ਉਸ ਗੁਰੂ ਗੁਰਮੁਖ ਤੋਂ ਸੁਮਤ ਲੈ, ਮਤਾਂ ਸਮਝੇ ਕਿ ਮੈਂ ਤੈਨੂੰ ਦੂਸਰੇ ਲੋਕ ਤੋਂ ਦਿਸ ਪਿਆ ਹਾਂ ਅਤੇ ਮਤ ਦੇ ਚੱਲਿਆ ਹਾਂ, ਇਹੋ ਬਸ ਹੈ। ਮਤ ਇਹ ਭੁਲੇਵਾ ਵੀ ਖਾਂਦਾ ਹੋਵੇਂ, ਮੈਂ ਤਾਂ ਗੁਰੂ ਦੀ ਸਾਖੀ ਭਰਨ ਵਾਲਾ ਹਾਂ। ਇਹ ਗੁਰੂ ਉਹ ਹੈ, ਇਸ ਤੋਂ ਦੇਵਤੇ ਅਤੇ ਦਾਨੇ, ਪੀਰ ਅਤੇ ਪੈਗੰਬਰ, ਰਿਖੀ ਅਤੇ ਅਵਤਾਰ ਸਦਕੇ ਹੋ ਰਹੇ ਹਨ। ਉਹ ਪੂਰਾ ਗੁਰੂ ਹੈ, ਉਸ ਤੋਂ ਬਲਿਆਰ ਹੋ। ਉਹ ਪਸ਼ੂ ਬੁੱਧੀਆਂ ਨੂੰ ਮਨੁੱਖ ਅਤੇ ਮਨੁੱਖ ਬੁੱਧੀ ਨੂੰ ਦੇਵਤਾ ਬਣਾ ਕੇ ਸਿੱਧ ਯਾਨੀ ਬੁੱਧ ਤੋਂ ਅਗਲੀ ਅਕਲ ਦਾਨ ਕਰਦਾ ਹੈ, ਮਨੁੱਖਾਂ ਨੂੰ ਦੇਵਤੇ ਬਣਾ ਦਿੰਦਾ ਹੈ। ਗੁਰੂ ਅੰਦਰਲੇ ਨੂੰ ਚਾਨਣਾ ਪਾ ਦਿੰਦਾ ਹੈ, ਜਿਸ ਤਰ੍ਹਾਂ ਸੂਰਜ ਚੰਦ ਅੱਖਾਂ ਨੂੰ ਚਾਨਣਾ ਦਿੰਦੇ ਹਨ, ਤਿਵੇਂ ਗੁਰੂ ਮਨ ਨੂੰ ਚਾਨਣਾ ਚਿਰਾਗ ਕਰ ਦਿੰਦਾ ਹੈ। ਦੇਖ ਦੁਨੀ ਚੰਦ, ਜਗਤ ਵਿੱਚ ਬੜੇ ਬੜੇ ਦਾਨੇ ਹਨ, ਸ਼ਾਸਤਰ ਵੇਤਾ ਹਨ, ਜੋ ਆਪ ਪੜ੍ਹਦੇ ਆਪੇ ਪੂਰਨ ਪੁਰਖ ਬਣ ਬੈਠੇ ਹਨ, ਔਰ ਉਹ ਗੱਲਾਂ ਵੀ ਚੰਗੇਰੀਆਂ ਕਰਦੇ ਹਨ। ਉਹਨਾਂ ਦੀ ਮਹਿਮਾ ਕਰਨ ਵਾਲੇ ਸੇਵਕ ਸੱਜਣ ਵੀ ਬਣ ਜਾਂਦੇ ਹਨ, ਉਹਨਾਂ ਦੇ ਭੌਣ ਵੀ ਪਰਸੀਂਦੇ ਹਨ। ਜਾਪਦੇ ਹਨ ਕਿ ਇਹ ਜਗਤ ਦੇ ਤਾਰਕ ਅਤੇ ਸਿੱਖਿਆ ਦਾਤੇ ਹਨ, ਪਰ ਉਹ ਇਸ ਤਰ੍ਹਾਂ ਆਉਂਦੇ ਹਨ ਜਿਵੇਂ ਤਿਲਾਂ ਦੇ ਖੇਤ ਵਿੱਚ ਬੁਆੜ ਦਾ ਬੂਟਾ ਹੁੰਦਾ ਹੈ। ਤਿਲਾਂ ਤੋਂ ਵੱਧ ਵੱਧਦਾ, ਫੈਲਦਾ, ਫੁੱਲਦਾ ਅਤੇ ਫਲਦਾ ਹੈ, ਪਰ ਉਸਦੀ ਫਲੀ ਫੇਹੋ ਤਾਂ ਵਿੱਚੋਂ ਤਿਲਾਂ ਦੀ ਥਾਂ ਸਵਾਹ ਨਿਕਲਦੀ ਹੈ। ਤਿਵੇਂ ਆਪੇ ਮੈਂ ਰੱਜੀ ਪੂਜੀ, ਆਪੇ ਮੇਰੇ ਬੱਚੇ ਜੀਉਣ ਵਾਂਗੂ, ਆਪੇ ਬਣੇ ਗਿਆਨੀ ਕਥਨੀ ਦੇ ਸੂਰੇ ਆਉਂਦੇ ਹਨ। ਉਹਨਾਂ ਦਾ ਬਣਨਾ ਕੁਛ ਨਹੀਂ ਹੋ, ਕਿਉਂਕਿ ਉਹ ਮਨ ਅਤੇ ਬੁੱਧੀ ਨਾਲ ਪਰਮਾਰਥ ਦੇ ਵੇਰਵੇ ਜਾਣ ਲੈਣ ਨੂੰ ਉੱਚੀ ਗਤੀ ਸਮਝਦੇ ਹਨ, ਅਤੇ ਇਹ ਭੁੱਲ ਦੀ ਗੱਲ ਹੈ। ਜਾਣ ਲੈਣਾ ਹੀ ਨਹੀਂ, ਪਰ ਹੋ ਜਾਣਾ ਅਸਲ ਤਰੱਕੀ ਹੈ। ਮਤਾਂ ਤੂੰ ਆਪ ਹੁਣ ਗਿਆਨੀ ਅਤੇ ਸੰਤ ਮਹਾਤਮਾ ਬਣ ਬਹੇ, ਸੂਰੇ ਸਤਿਗੁਰ ਨਾਨਕ ਦੀ ਸ਼ਰਨ ਪਈ। ਜੇ ਤੂੰ ਛੁੱਟਣ ਦੀ, ਸੁਖੀ ਹੋਣ ਦੀ ਆਸ ਧਾਰਨਾ ਹੈ, ਹਾਂ ਸਤਿਗੁਰ ਨੂੰ ਮਿਲ, ਉਸਦੇ ਮਿਲਾਪ ਨਾਲ ਰੱਬ ਚਿਤਾਉਂਦਾ ਹੈ, ਉਹ ਪੌਜਲ ਤੋਂ ਤਾਰਨਹਾਰ ਬੋਇਥਾ ਹੈ। ਹੁਣ ਤੂੰ ਜਾ, ਇਹ ਗੱਲ ਜ਼ਰੂਰ ਕੰਨੀ ਗਣ ਦੇ ਲੈ, ਫੋਕੇ ਪੜੇ ਹੋਏ ਗਿਆਨੀ ਨਹੀਂ ਹੁੰਦੇ, ਨਾ ਗੁਰੂ ਪੁਣੇ ਦੇ ਫੋਕੇ ਦਾਅਵੇ ਕਰਨ ਵਾਲੇ, ਨਾ ਕਰਨੀਹੀਨ ਸਾਧੂ ਅਤੇ ਪੂਜਾ ਖਾਣ ਵਾਲੇ ਬ੍ਰਾਹਮਣ ਕੁਛ ਹੁੰਦੇ ਹਨ। ਬਹੁਤ ਪੜਿਆਂ ਅਕਲ ਤਾਂ ਸਾਣ ਚੜ ਜਾਂਦੀ ਹੈ, ਪਰ ਸੁਭਾਅ ਜੋ ਹੁੰਦਾ ਹੈ ਉਹ ਰਹਿੰਦਾ ਹੈ, ਸਗੋਂ ਤ੍ਰਿਖਾ ਹੋ ਜਾਂਦਾ ਹੈ। ਪੜ੍ਹਨਾ ਮਾੜਾ ਨਹੀਂ, ਮਨ ਨੂੰ ਨੀਂਦ ਤੋਂ ਜਗਾਉਣ ਵਾਸਤੇ ਪੜ੍ਹਨਾ ਬਹੁਤ ਚੰਗਾ ਹੈ, ਪਰ ਲੋਕ ਪੜ੍ਹ ਕੇ ਬੁੱਧ ਨੂੰ ਉੱਚਾ ਨਹੀਂ ਕਰਦੇ, ਪੜ੍ਹ ਕੇ ਵਧੇਰੇ ਮਾਇਆ ਵਿੱਚ ਲੱਗਦੇ ਹਨ। ਕੋਈ ਪਰਮਾਰਥ ਦੀ ਵਿੱਦਿਆ ਪੜ੍ਹ ਕੇ ਭੁੱਲ ਵਿੱਚ ਪੈ ਜਾਂਦੇ ਹਨ, ਕੋਈ ਵਿਵਹਾਰਕ ਵਿੱਦਿਆ ਪੜ੍ਹ ਕੇ ਵਧੇਰੇ ਭੁਲੇਵੇ ਵਿੱਚ ਫਸਦੇ ਹਨ। ਮੈਂ ਦੱਸਿਆ ਸੀ ਮਾਇਆ ਨਾਮ ਭੁਲੇਵੇ ਦਾ ਹੈ। ਦੌਲਤ ਨੂੰ ਮਾਇਆ ਇਸ ਕਰਕੇ ਕਹਿੰਦੇ ਹਨ ਕਿ ਇਹ ਆਪਣੇ ਵਿੱਚ ਪਾ ਦਿੰਦੀ ਹੈ ਕਿ ਸਾਰੀ ਸਤਿਆ ਮੇਰੀ ਹੈ, ਕੁਟੰਬ ਮਾਇਆ ਹੈ, ਕਿ ਆਪਣੇ ਮੋਹ ਵਿੱਚ ਭੁਲਾ ਲੈਂਦਾ ਹੈ। ਇੱਜ਼ਤ ਅਤੇ ਤਾਕਤ ਮਾਇਆ ਹਨ ਕਿ ਆਪਣੇ ਮਦ ਵਿੱਚ ਭੁਲਾ ਲੈਂਦੀਆਂ ਹਨ। ਸੰਸਾਰੀ ਵਿਦਿਆ ਭੁਲੇਵਾ ਹੈ ਕਿ ਆਪਣੇ ਜਾਣਨ ਦੇ ਗਰਭ ਵਿੱਚ ਫਸਾ ਕੇ ਅੱਗੇ ਤਰੱਕੀ ਕਰਨੋਂ ਰੋਕਦੀ ਹੈ। ਸੋ ਮਾਇਆ ਭੁਲੇਵਾ ਹੈ, ਭੁਲੇਵਾ ਮਾਇਆ ਹੈ। ਭੁਲੇਵਾ ਕੀ ਹੈ? ਕਿ ਦਿਸਣ ਵਾਲਾ ਜਗਤ ਅਤੇ ਮਨ ਨਾਲ ਸਮਝ ਵਿੱਚ ਆਉਣ ਵਾਲਾ ਲੋਕ ਸਦਾ ਰਹਿਣ ਵਾਲਾ ਪਾਸੇ, ਉਸਦੇ ਸੁੱਖ ਸਦੀਵੀ ਭਾਸ਼ਣ ਅਤੇ ਮਨ ਉਸ ਤੋਂ ਅੱਗੇ ਅਤੇ ਉਸ ਦੇ ਵਿੱਚ ਅਤੇ ਉਸਦੇ ਪਿੱਛੇ ਉਸਦੀ ਸ਼ਕਤੀ ਉਸ ਸਮਰੱਥ ਵਜੂਦ ਨੂੰ ਨਾ ਸਹੀ ਕਰੇ ਜੋ ਕਿ ਸਾਰੇ ਦਾ ਮੂਲ ਹੈ। ਹਾਂ, ਜੋ ਰੱਬ ਜੀ ਤੋਂ ਮਨ ਨੂੰ ਉਖੇੜ ਕੇ ਉਸਦੀ ਕੀਤੀ ਦੇ ਮੋਹ ਵਿੱਚ ਪਾਵੇ ਸੋ ਭੁਲੇਵਾ ਹੈ। ਜੋ ਮਨ ਰੱਬ ਜੀ ਨੂੰ ਮੰਨਦਾ ਹੈ, ਰੱਬ ਜੀ ਦੇ ਨਾਮ ਵਿੱਚ ਲੱਗਾ ਹੈ, ਹਾਂ, ਜੋ ਰੱਬ ਜੀ ਵੱਲ ਰੁੱਖ ਅਤੇ ਝੁਕਾਓ ਪਕੜਦਾ ਹੈ, ਤਾਂ ਉਸ ਦਾ ਭੁਲੇਵਾ ਦੂਰ ਆਉਂਦਾ ਹੈ। ਉਸ ਨੂੰ ਪਦਾਰਥ ਕਿ ਕੁਟੰਬ, ਇੱਜ਼ਤ ਕਿ ਸੱਜਣ ਭੁਲੇਵੇ ਵਿੱਚ ਨਹੀਂ ਪਾਉਂਦੇ। ਉਹ ਗ੍ਰਹਿਸਥ ਵਿੱਚ ਵਸਦਾ, ਕਿਸੇ ਦਾ ਬੁਰਾ ਨਹੀਂ ਚਿਤਵਦਾ, ਮੰਦੇ ਤੋਂ ਬਚਦਾ, ਸਾਈਂ ਵਿੱਚ ਜਾਗਦਾ, ਲਿਵ ਲਾ ਕੇ ਟੁਰਦਾ ਹੈ। ਹਾਂ, ਉਸਨੇ ਮਾਇਆ ਤੋਂ ਭੁਲੇਵਾ ਨਹੀਂ ਖਾਧਾ। ਮੈਂ ਕਿਹਾ ਸੀ ਕਿ ਲੋਕ ਵਿਹਾਰਕ ਵਿਦਿਆ ਪੜ੍ਹ ਕੇ ਵਧੇਰੇ ਮਾਇਆ ਦੇ ਪਿਆਰੇ ਹੋ ਜਾਂਦੇ ਹਨ। ਹਾਂ, ਉਹ ਤ੍ਰਿਖੀ ਅਕਲ ਨਾਲ ਵਧੇਰੇ ਧੋਖਾ, ਛਲ, ਫਰੇਬ ਸਿੱਖ ਜਾਂਦੇ ਹਨ। ਐਸੇ ਪੜਿਆਂ ਨੂੰ ਮੂਰਖ ਕਹੀਦਾ ਹੈ। ਅਤੇ ਹਾਂ, ਇੱਕ ਹੋਰ ਸੁਣ, ਇੱਕ ਹੋਰ ਵਿਦਿਆਵਾਨ ਹਨ ਜਿਹੇ ਕੋ ਸਾਂਖ ਸ਼ਾਸਤਰ ਵਰਗੇ ਅਤੇ ਨਾਸਤਕ, ਜੋ ਵਿਦਿਆ ਦੇ ਤ੍ਰਿਖੇ ਚਾਨਣੇ ਵਿੱਚ ਝੁੰਦਿਆ ਜਾਂਦੇ ਹਨ, ਜਿਨ੍ਹਾਂ ਨੂੰ ਰੱਬ ਜੀ ਅੱਖਾਂ ਨਾਲ ਅੱਖਾਂ ਦਾ ਵਿਸ਼ਾ ਬਣ ਕੇ ਨਾ ਦਿਸਣ ਕਰਕੇ ਭੁਲੇਵਾ ਪੈ ਜਾਂਦਾ ਹੈ ਕਿ ਰੱਬ ਜੀ ਹੈ ਨਹੀਂ। ਐਸੇ ਪੜਿਆਂ ਦੀ ਸੋਹਬਤ ਨਹੀਂ ਕਰਨੀ। ਇਹੋ ਜੇ ਪੜ੍ਹੇ ਪੜ੍ਹਦੇ ਨਹੀਂ ਪਰ ਪੜ੍ਹ ਕੇ ਕੜ ਜਾਂਦੇ ਹਨ। ਚੇਤੇ ਰੱਖਣਾ, ਰੱਬ ਜੀ ਤੋਂ ਵੇਮੁੱਖਾਂ ਨੂੰ ਇੱਥੇ ਆ ਕੇ ਖੇਚਲ ਵਧੇਰੇ ਆਉਂਦੀ ਹੈ। ਮੈਂ ਤੈਨੂੰ ਇੱਥੇ ਦੱਸ ਰਿਹਾ ਹਾਂ ਕਿ ਸਾਰੇ ਪਸਾਰੇ ਦਾ ਮੂਲ ਸ੍ਰੀ ਪਰਮੇਸ਼ਰ ਜੀ ਹੈ ਅਤੇ ਰੱਬ ਜੀ ਦਾ ਨਾਮ ਉਹਨਾਂ ਨਾਲ ਮੇਲ ਕਰਾਉਂਦਾ ਹੈ, ਰੱਬ ਜੀ ਵਿੱਚ ਲਿਵ ਲਵਾਉਂਦਾ ਹੈ। ਲਿਵ ਮੇਲ ਹੈ। ਉਹ ਪੜ੍ਹਨਾ ਸਫਲ ਹੈ ਜੋ ਉਪਕਾਰ ਭਲਿਆਈ ਅਤੇ ਨੇਕੀ ਸਿਖਾਵੇ, ਜੋ ਸਾਈਂ ਜੀ ਦਾ ਨਾਮ ਸਿਖਾਵੇ। ਉਹ ਪੜ੍ਹਿਆ ਦਰਕਾਰ ਨਹੀਂ ਜੋ ਸਿੱਧੇ ਰਸਤਿਓਂ ਭੁਲਾਵੇ। ਪੜ੍ਹਨ ਦਾ ਫਲ ਤਾਂ ਹੈ ਜੇ ਇਹ ਇੱਕ ਗੱਲ ਸਮਝੇ ਪੈ ਜਾਵੇ ਕਿ ਸਭ ਸ੍ਰਿਸ਼ਟੀ ਦਾ ਇੱਕ ਕਰਤਾਰ ਅਤੇ ਦਾਤਾਰ ਹੈ ਅਤੇ ਉਹ ਸਾਨੂੰ ਕਦੇ ਨਾ ਭੁੱਲੇ। ਇਹ ਪੜ੍ਹਿਆ ਸਫਲ ਹੈ। ਪੜ੍ਹਨਾ ਮਾੜਾ ਨਹੀਂ ਪਰ ਮਾਇਆ ਜੋੜਨ ਲਈ, ਦੂਜਿਆਂ ਨੂੰ ਮਗਰ ਲਾਉਣ ਲਈ, ਦੂਜਿਆਂ ਲਈ ਖਾਤੇ ਖੱਟਣ, ਜਾਲ ਰਚਣ ਅਤੇ ਉਹਨਾਂ ਨੂੰ ਗੁਲਾਮ ਬਣਾਉਣ ਲਈ ਪੜ੍ਹਨਾ ਨਿਸ਼ਫਲ ਹੈ। ਮਨ ਨੂੰ ਗਿਆਨਵਾਨ ਕਰਨ ਲਈ, ਵਧੇਰੇ ਨੇਕੀ ਸਿੱਖਣ ਲਈ ਅਤੇ ਬੁੱਧੀ ਨੂੰ ਉਸ ਮਾਰਗ ਵਿੱਚ ਪਾਉਣ ਲਈ ਕਿ ਬੁੱਧੀ ਸੁੱਧੀ ਸਿੱਧ ਵਿੱਚ ਬਦਲ ਜਾਵੇ, ਪੜ੍ਹਨਾ ਸਫਲ ਹੈ। ਦੁਨੀ ਚੰਦ, ਆਪ ਨੇ ਬੜੀ ਕਿਰਪਾ ਕੀਤੀ ਹੈ, ਮੈਨੂੰ ਚਾਨਣਾ ਪਾਇਆ ਹੈ, ਪਰ ਮੈਂ ਕੁਛ ਡਰ ਰਿਹਾ ਹਾਂ। ਮੇਰਾ ਡਰ ਦੂਰ ਕਰੋ ਅਤੇ ਗੁਰੂ ਨਾਨਕ ਦੇਵ ਜੀ ਮੈਨੂੰ ਪਿਆਰਾ ਕਰ ਦਿਓ। ਸੂਰਤ, ਡਰ ਦੀ ਥਾਂ ਨਹੀਂ, ਕਿਉਂਕਿ ਰੱਬ ਜੀ ਡਰ ਦੇ ਦਾਤੇ ਨਹੀਂ। ਉਹ ਮਾਤਾ ਪਿਤਾ ਨਾਲੋਂ ਵਧੀਕ ਪਿਆਰ ਕਰਨ ਵਾਲੇ ਹਨ। ਉਹ ਦੰਡ ਦੇਣ ਵਾਲੇ ਕ੍ਰੋਧੀ ਰਾਜਾ ਨਹੀਂ ਹਨ। ਉਹ ਸਦਾ ਬਖਸ਼ਿੰਦ, ਸੱਚੇ ਪਿਤਾ, ਸੱਚੀ ਮਾਤਾ ਹਨ। ਜੀਵ ਦੁੱਖ ਪਾਉਂਦੇ ਹਨ ਆਪਣੇ ਆਪ ਸਹੇੜੇ ਕੰਮਾਂ ਤੋਂ। ਜੋ ਬੱਚਾ ਅੱਗ ਵਿੱਚ ਹੱਥ ਪਾਵੇ ਉਹ ਆਪਣਾ ਹੱਥ ਆਪ ਸਾੜਦਾ ਹੈ, ਉਸਨੂੰ ਕੋਈ ਡੰਡ ਤਾਂ ਨਹੀਂ ਦੇ ਰਿਹਾ। ਵਾਹਿਗੁਰੂ ਸਦਾ ਦਿਆਲ ਹੈ। ਹੋਰ ਪਾਪੀਆਂ ਲਈ ਵੀ ਉਹਨਾਂ ਦੇ ਆਪਣੇ ਸਹੇੜੇ ਗੰਧ ਵਿੱਚੋਂ ਨਿਕਲਣ ਦੇ ਉਪਾਅ ਰੱਬ ਜੀ ਨੇ ਰਚੇ ਹਨ। ਆਪਣੇ ਪਿਆਰਿਆਂ ਨੂੰ ਇਸ ਲੋਕ ਵਿੱਚ ਰੱਬ ਜੀ ਮਿਹਰਾਂ ਕਰਦੇ ਹਨ ਅਤੇ ਤੁਸਾਡੇ ਲੋਕ ਵਿੱਚ ਵੀ ਆਪਣੇ ਪਿਆਰਿਆਂ ਭਗਤਾਂ ਨੂੰ ਸੁਮਤ ਅਤੇ ਜੀਦਾਨ ਦੇਣ ਲਈ ਘੱਲਦੇ ਹਨ। ਸਾਰੇ ਜਿੱਥੇ ਜਿੱਥੇ ਸ੍ਰਿਸ਼ਟੀ ਹੈ ਸਾਈਂ ਦੀ ਮਿਹਰ ਮੀਂਹ ਵਸਾਉਂਦੀ ਹੈ। ਰੱਬ ਜੀ ਨੂੰ ਸਦਾ ਮਾਤਾ ਵੱਤ ਪਿਆਰ ਕਰਨ ਹਾਰੇ ਜਾਣੋ। ਵੇਖੋ, ਗੁਰੂ ਨਾਨਕ ਦੇਵ ਜੀ ਦਾ ਜਗਤ ਵਿੱਚ ਜਾਣਾ ਸਾਈਂ ਜੀ ਦੀ ਹੀ ਅਪਾਰ ਮਿਹਰ ਹੈ। ਜੀਵ ਜੋ ਸਰੀਰਾਂ ਵਿੱਚ ਹਨ, ਅਰਥਾਤ ਤੁਸੀਂ ਲੋਕ ਜੋ ਸਰੀਰ ਧਾਰੀ ਹੋ, ਇਹ ਵੀ ਮਿਹਰ ਹੈ। ਸਰੀਰ ਧਾਰ ਕੇ ਮਾਇਆ ਵਿੱਚ ਜਾ ਕੇ ਪ੍ਰਕਿਰਤੀ ਕੇ ਮਾਦੇ ਵਿੱਚ ਨਿਵਾਸ ਪਾ ਕੇ ਰੂਹ ਦਾ ਕਿਣਕਾ ਘੋਲਾਂ ਵਿੱਚ ਪੈ ਪੈ ਕੇ ਬਲਵਾਨ ਹੁੰਦਾ ਹੈ, ਜਿਵੇਂ ਅਖਾੜੇ ਵਿੱਚ ਜਾ ਕੇ ਕੁਸ਼ਤੀ ਕਰਨ ਵਾਲੇ ਦਾ ਬਲ ਵੱਧਦਾ ਹੈ। ਤਿਵੇਂ ਪ੍ਰਕਿਰਤੀ ਕੇ ਪਾਪਾਂ ਵਿੱਚ ਵਸ ਕੇ ਉਸ 'ਤੇ ਫਤਿਹ ਪਾ ਕੇ ਰੂਹ ਬਲਵਾਨ ਹੁੰਦੀ ਹੈ, ਵਿਸ਼ਾਲਤਾ ਪਾਉਂਦੀ ਹੈ। ਇਹ ਨਾ ਸਮਝੋ ਕਿ ਜਗਤ ਕਿਸੇ ਭੁੱਲ ਨਾਲ ਰਚਿਆ ਗਿਆ ਹੈ ਅਤੇ ਇਹ ਦੁੱਖਾਂ ਦਾ ਘਰ ਹੈ। ਨਹੀਂ ਜਗਤ ਇੱਕ ਖੇਲ ਹੈ ਕਿਸੇ ਸੋਹਣੇ ਦਾ। ਹਾਂ ਉਸਦੀ ਖੁਸ਼ੀ ਹੈ ਅਤੇ ਕੋਈ ਪ੍ਰਯੋਜਨ ਹੈ ਇਸ ਵਿੱਚ। ਹਾਂ ਇੱਕ ਅਖਾੜਾ ਹੈ ਜਿੱਥੇ ਕੋਈ ਸਾਡੀ ਵੀ ਸਮਝੋ ਪਰੇ ਕੌਤਕ ਹੈ ਕਿ ਜਿਸ ਵਿੱਚ ਪੈ ਕੇ ਰੂਹ ਉੱਨਤ ਆਉਂਦੀ ਹੈ। ਰੂਹ ਦੀ ਉੱਨਤੀ ਬੇਹੱਦ ਹੈ। ਇੱਥੇ ਆ ਕੇ ਵੀ ਸਭ ਕੋਈ ਇੱਕ ਦਰਜੇ ਨਹੀਂ। ਹਰ ਕੋਈ ਜਿਸ ਦਰਜੇ ਦੀ ਤਰੱਕੀ ਕਰਕੇ ਆਉਂਦਾ ਹੈ ਉਸ ਤੋਂ ਅੱਗੇ ਤਰੱਕੀ ਕਰਦਾ ਹੈ। ਇੱਥੋਂ ਤਾਈਂ ਕਿ ਸਾਈਂ ਦੇ ਨੇੜੇ ਹੁੰਦਾ ਹੁੰਦਾ ਸਮਝੋ ਪਰੇ ਕਿਸੇ ਅਤ ਆਨੰਦ ਕਿਸੇ ਕਥਨ ਪਰੇ ਯਥਾਰਥ ਨੂੰ ਅਪੜਦਾ ਹੈ। ਖੁਸ਼ੀਆਂ ਆਨੰਦ ਰਸ ਅਮਿਤ ਅਤੇ ਪਰੇ ਤੋਂ ਪਰੇ ਹਨ। ਸੋ ਡਰੋ ਨਹੀਂ। ਖੁਸ਼ ਹੋਵੋ ਕਿ ਅਸੀਂ ਕਿਤਨੀ ਭਾਰੀ ਉੱਨਤੀ ਕਰ ਸਕਦੇ ਹਾਂ ਅਤੇ ਕਿੱਥੋਂ ਤਾਈਂ ਅਪੜ ਸਕਦੇ ਹਾਂ। ਉਸਦੇ ਮਹਿਲ ਤੱਕ ਸਾਈਂ ਦੇ ਸਰੂਪ ਤੱਕ ਸਾਡੀ ਤਰੱਕੀ ਹੈ। ਪਰ ਬਈ ਰੱਬ ਜੀ ਦਾ ਡਰ ਵੀ ਚਾਹੀਦਾ ਹੈ। ਨਿਰਮਲ ਭਾਉ ਮਨ ਨੂੰ ਸ਼ੁੱਧ ਕਰਦਾ ਹੈ। ਜਿਸ ਤਰ੍ਹਾਂ ਦਾ ਪਿਆਰ ਵਾਲਾ ਭਾਉ ਬੱਚੇ ਨੂੰ ਪਿਤਾ ਦਾ ਹੁੰਦਾ ਹੈ, ਜੇ ਇਹ ਭਾਉ ਨਾ ਹੋਵੇ ਤਾਂ ਉਸਨੂੰ ਨਿਡਰ ਆਖੀਦਾ ਹੈ। ਨਿਡਰ ਦਲੇਰ ਹੁੰਦਾ ਹੈ ਅਤੇ ਪਾਪਾਂ ਵੱਲ ਰੁਚੀ ਕਰ ਜਾਂਦਾ ਹੈ। ਉਹ ਆਪਣਾ ਆਤਮਾ ਕਈ ਵੇਰ ਕਾਲਾ ਕਰ ਬੈਠਦਾ ਹੈ। ਨਿਰਮਲ ਭਾਉ ਉਹ ਡਰ ਨਹੀਂ ਜੋ ਜਾਨ ਖਾਂਦਾ ਹੈ ਅਤੇ ਆਤਮਾ ਨੂੰ ਘੁੱਟ ਘੁੱਟ ਨਪੀੜ ਕਰਦਾ ਹੈ। ਭਾਉ ਮਿੱਠਾ ਮਿੱਠਾ ਪਿਆਰ ਵਾਲਾ ਨਿਰਮਲ ਭਾਉ ਕਹੀਦਾ ਹੈ, ਜਿਸ ਨਾਲ ਰੱਬ ਜੀ ਦੀ ਸਿਫਤ ਸਲਾਹ ਵਿੱਚ ਜਾਈਦਾ ਹੈ। ਬਰਖੁਰਦਾਰ ਤੁਸੀਂ ਮਿੱਤ ਵਿੱਚ ਹੋ, ਥੋੜ੍ਹੀ ਦੂਰ ਤੱਕ ਦੇਖਦੇ ਹੋ। ਹਰੇਕ ਬੰਦਾ ਇੱਕ ਹਿੱਸਾ ਹੈ ਸਾਰੇ ਦਾ, ਜੁਜ਼ਵ ਹੈ ਕੁੱਲ ਦਾ, ਕਿਣਕਾ ਹੈ ਸਮਸਤੀ ਦਾ। ਜ਼ਰਹਾ ਕਿਣਕਾ ਹੈ ਰੇਤ ਥੱਲੇ ਦਾ, ਸੋ ਉਸਦੀ ਸਮਝ ਅਤੇ ਦ੍ਰਿਸ਼ਟੀ ਸਾਰੇ ਨੂੰ ਕੁੱਲ ਨੂੰ ਨਹੀਂ ਸਮਝ ਸਕਦੀ। ਜੋ ਸਾਰੇ ਦਾ ਕਰਤਾ ਅਤੇ ਦ੍ਰਿਸ਼ਟਾ ਹੈ ਉਹ ਸਾਰੇ ਨੂੰ ਜਾਣਦਾ ਹੈ। ਇਸ ਕਰਕੇ ਅਸੀਂ ਸਾਰੇ ਦੇ ਭੇਦ ਨੂੰ ਨਹੀਂ ਸਮਝ ਸਕਦੇ। ਬਸ ਹੈ ਜਾਣ ਲੈਣਾ ਕਿ ਅਸੀਂ ਕਿਸੇ ਮਾਤਾ ਪਿਤਾ ਵੱਲ ਪਿਆਰ ਕਰਨ ਵਾਲੇ ਦੇ ਰਚੇ ਹੋਏ ਹਾਂ। ਉਸਨੂੰ ਪਿਆਰ ਕਰਨਾ, ਉਸਦੀ ਮਾਂ ਵਾਂਗੂ ਬਾਲ ਬਣ ਕੇ ਉਂਗਲ ਫੜੀ ਰੱਖਣੀ ਸੁੱਖ ਦਾ ਮੂਲ ਹੈ। ਮਾਂ ਦੀ ਉਂਗਲ ਤੋਂ ਖੁੰਝ ਕੇ ਜਿਵੇਂ ਬੱਚਾ ਮੇਲੇ ਵਿੱਚ ਵੀ ਦੁਖੀ ਹੋ ਜਾਂਦਾ ਹੈ, ਤਿਵੇਂ ਅਸੀਂ ਦੁਖੀ ਹਾਂ। ਉਸ ਮਾਂ ਦੀ ਉਂਗਲ ਫੜੀਏ, ਉਸ ਮਾਂ ਨਾਲ ਲਿਵ ਵਿੱਚ ਰਹੀਏ ਤਾਂ ਸਾਰੀ ਰਚਨਾ ਮੇਲਾ ਹੈ, ਸੁੱਖਾਂ ਦਾ ਘਰ ਹੈ ਅਤੇ ਦੁੱਖ ਸਾਡੇ ਭਲੇ ਦੇ ਵਾਅਦੇ ਦੇ ਪ੍ਰਯੋਜਨ ਲਈ ਹੈ। ਅਸੀਂ ਲਿਵ ਵਿੱਚ ਆ ਕੇ ਦੇਖੀਏ ਤਾਂ ਜੀਵਦੇ ਜੀ ਹੀ ਤੱਕ ਲਵਾਂਗੇ ਕਿ ਸਾਡਾ ਆਪਾ ਸੁੱਖ ਦੀ ਰਸ ਦੀ ਟਿਕਾਓ ਦੀ ਖੇੜੇ ਦੀ ਪ੍ਰਤੀਤੀ ਵਿੱਚ ਆ ਜਾਂਦਾ ਹੈ। ਲਿਵ ਨਾਲ ਜਿਉਂਦੇ ਵੀ ਸੁੱਖ ਅਤੇ ਮਰ ਕੇ ਵੀ ਸੁੱਖ ਨੂੰ ਪ੍ਰਾਪਤ ਹੋਈਦਾ ਹੈ। ਹੁਣ ਲਓ ਬੇਟਾ ਜੀਓ, ਤੁਸੀਂ ਜਾਓ। ਹਾਂਜੀ, ਲਿਵ ਨਾਲ ਜਿਉਂਦੇ ਵੀ ਸੁੱਖ ਅਤੇ ਮਰ ਕੇ ਵੀ ਸੁੱਖ ਨੂੰ ਪ੍ਰਾਪਤ ਹੋਈਦਾ ਹੈ। ਹੁਣ ਲਓ ਬੇਟਾ ਜੀਓ, ਤੁਸੀਂ ਜਾਓ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।